ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੁਆਰਾ ਲਿਖਿਆ ਅੱਜ ਦਾ ਗੁਰਬਾਣੀ ਵਿਚਾਰ, ਧਰਮ ਜਾਂ ਮਜ਼ਹਬ, ਭਾਗ ਪਹਿਲਾ, ਲੇਖ ਨੰਬਰ 46। ਅਕਾਲ ਪੁਰਖ ਪਰਮੇਸ਼ਰ ਪ੍ਰੇਮ ਪੁਰਖ ਹੈ, ਉਹ ਅਤ ਪ੍ਰੀਤਮ ਹੈ, ਪ੍ਰੇਮ ਸਰੂਪ ਹੈ। ਇਸ ਲਈ ਉਸਦਾ ਹੁਕਮ ਕਵਾਓ ਤੇ ਬਾਣੀ ਵੀ ਅਪਾਰ ਮੁਕੰਮਲ ਤੇ ਪ੍ਰੇਮਮਈ ਹੈ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਪਾਓ ਅਪਾਰ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਵਿਨਾਸ਼। ਇਸ ਤਰ੍ਹਾਂ ਅਕਾਲ ਪੁਰਖ ਪ੍ਰੇਮ ਸਰੂਪ ਹੋ ਕੇ ਸਾਰੀ ਕਾਇਨਾਤ ਵਿੱਚ ਸ਼ਬਦ ਦੁਆਰਾ ਰਵ ਰਿਹਾ ਭਰਪੂਰ ਹੈ। ਰੰਗ ਰੱਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ, ਆਪੇ ਹੁਕਮ ਵਰਤਦਾ ਪਿਆਰਾ, ਆਪੇ ਹੀ ਫੁਰਮਾਣ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਅਕਾਲ ਪੁਰਖ ਦੀ ਜੋਤ ਰੂਪੀ ਪ੍ਰੇਮ ਕਿਰਨ ਇਹ ਸ੍ਰਿਸ਼ਟੀ ਦੇ ਸਾਰੇ ਜੀਵਾਂ ਵਿੱਚ ਰਵ ਰਹੀ ਹੈ। ਕਾਇਨਾਤ ਦੀ ਹਰ ਇੱਕ ਚੀਜ਼ ਜੀਵਾਂ ਵਿੱਚ ਇਲਾਹੀ ਆਤਮਿਕ ਪ੍ਰੀਤ ਪ੍ਰੇਮ ਤੇ ਪਿਆਰ ਰਵ ਰਿਹਾ ਭਰਪੂਰ ਹੈ। ਇਸੇ ਇਲਾਹੀ ਪ੍ਰੇਮ ਤਾਂਗ, ਇਸ ਪ੍ਰੇਮ ਕਾਂਖੀ, ਇਸ ਪ੍ਰੀਤ ਡੋਰੀ ਨੇਹੋ ਨਵੇਲਾ ਨਾਲ ਹਰ ਇੱਕ ਜੀਵ ਅਤੇ ਕਾਇਨਾਤ ਦਾ ਜ਼ਰਾ ਜ਼ਰਾ ਆਪਣੇ ਕੇਂਦਰ ਅਕਾਲ ਪੁਰਖ ਵੱਲ ਇਲਾਹੀ ਪ੍ਰੀਤ ਤਾਰ ਨਾਲ ਲਗਾਤਾਰ ਖਿਚੀਂਦਾ ਜਾ ਰਿਹਾ ਹੈ। ਮੂੰਹ ਲਾਲਨ ਸਿਓ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਇਸੇ ਇਲਾਹੀ ਪ੍ਰੀਤ ਡੋਰੀ ਨਾਲ ਹਰ ਇੱਕ ਚੀਜ਼ ਜਾਂ ਜੀਵ ਇੱਕ ਦੂਸਰੇ ਵੱਲ ਵੀ ਖਿੱਚ ਖਾਂਦਾ ਹੈ। ਲਾਈਕ ਅਟ੍ਰੈਕਟਸ ਲਾਈਕ, ਧਾਤ ਮਿਲੇ ਫੁਨ ਧਾਤ ਕੋ, ਲਿਵ ਲਿਵੇ ਕੋ ਤਾਵੇ। ਇਸੇ ਪ੍ਰੀਤ ਡੋਰੀ, ਇਸੇ ਪ੍ਰੀਤ ਤਾਰ, ਇਸ ਇਲਾਹੀ ਖਿੱਚ ਦੀ ਰਵਾਨਗੀ ਜਾਂ ਪ੍ਰਵਿਰਤੀ ਦੇ ਸਿਧਾਂਤ ਨੂੰ ਹੀ ਗੁਰਬਾਣੀ ਵਿੱਚ ਇਲਾਹੀ ਧਰਮ, ਰਿਲੀਜਨ, ਕਲਿਆਣ, ਐਵੋਲੂਸ਼ਨ ਜਾਂ ਹੁਕਮ, ਡਿਵਾਈਨ ਵਿਲ ਕਿਹਾ ਗਿਆ ਹੈ। ਇਹ ਇਲਾਹੀ ਧਰਮ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਅੰਦਰ ਨਾਲ ਲਿਖਿਆ ਹੋਇਆ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਗੁੱਝੇ ਤਰੀਕੇ ਨਾਲ ਆਦ ਤੋਂ ਜੁਗੋ ਜੁਗ ਇਕਸਾਰ ਗੁਪਤੋ ਗੁਪਤੀ ਹੁਕਮ ਦੀ ਰਵਾਨਗੀ ਵਿੱਚ ਪ੍ਰਕਾਸ਼ਿਤ ਤੇ ਪ੍ਰਵਿਰਤ ਹੋ ਰਿਹਾ ਹੈ। ਇਹ ਹੁਕਮ ਰੂਪੀ ਇਲਾਹੀ ਧਰਮ ਕੀ ਹੈ, ਇਹ ਕੋਈ ਕਿਤਾਬਾਂ ਵਿੱਚ ਨਹੀਂ ਲਿਖਿਆ ਹੋਇਆ। ਇਹ ਇਲਾਹੀ ਧਰਮ ਤਾਂ ਸਰਬੱਗ ਹੈ, ਇਹ ਅੱਖਰਹੀਣ ਹੈ, ਬੋਲੀਹੀਣ ਹੈ, ਦੇਸ਼ਹੀਣ ਹੈ, ਇਹ ਕਿਸੇ ਵਿਤਕਰੇਹੀਣ ਹੈ, ਇਹ ਅਪਾਰ ਹੈ, ਸੱਚ ਹੈ, ਅਟਲ ਹੈ, ਅਪੁੱਲ ਹੈ, ਇਹ ਸਦੀਵੀ ਹੈ, ਗੁਪਤ ਹੈ, ਨਾਲ ਲਿਖਿਆ ਹੈ, ਇਹ ਦੂਜੇ ਭਾਵ ਤੋਂ ਰਹਿਤ ਹੈ, ਤਸਬਹੀਣ ਹੈ, ਇਹ ਸਾਡੇ ਦਿਮਾਗੀ ਪਕੜ ਤੋਂ ਪਰੇ ਦੀ ਗੱਲ ਹੈ। ਸੋ ਇਹ ਧਰਮ ਕੀ ਹੈ, ਇਹ ਸਰਬੱਗ ਤੇ ਅੱਖਰਹੀਣ ਹੈ ਜਿਹੜਾ ਕਿ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਦੇ ਵਿੱਚ ਪ੍ਰਵਿਰਤ ਹੈ। ਬਨਸਪਤੀ ਦੇ ਬੀਜਾਂ ਦੇ ਅੰਦਰ ਪ੍ਰਵੇਸ਼ ਹੋਏ ਹੁਕਮ ਅਨੁਸਾਰ ਹੀ ਅਸੀਂ ਦੇਖਦੇ ਹਾਂ, ਹਰ ਇੱਕ ਬੀਜ ਤੋਂ ਭਿੰਨ ਭਿੰਨ ਬੂਟੇ ਉੱਗਦੇ ਹਨ, ਵੱਧਦੇ ਫੁੱਲਦੇ ਹਨ, ਪਰ ਇਹਨਾਂ ਦੀਆਂ ਟਾਹਣੀਆਂ, ਇਹਨਾਂ ਦੇ ਪੱਤਿਆਂ, ਇਹਨਾਂ ਦੇ ਫੁੱਲਾਂ ਦੀ ਉਮਰ ਵਿੱਚ ਭਿੰਨਤਾ ਹੁੰਦੀ ਹੈ। ਬਨਸਪਤੀ ਤੇ ਹੋਰ ਜੂਨਾਂ ਦੇ ਜੀਵਾਂ ਵਿੱਚ ਬੁੱਧੀ ਤੇ ਸੋਚਣ ਸ਼ਕਤੀ ਸੀਮਿਤ ਹੁੰਦੀ ਹੈ, ਜਿਸ ਕਰਕੇ ਉਹ ਆਪਣੀਆਂ ਸਿਆਣਪਾਂ ਜਾਂ ਉਕਤੀਆਂ ਜੁਕਤੀਆਂ ਨਹੀਂ ਵਰਤ ਸਕਦੇ। ਔਰ ਨਾਲ ਲਿਖੇ ਹੁਕਮ ਰੂਪੀ ਧਰਮ ਦੀ ਗੁਪਤ ਰਵਾਨਗੀ ਵਿੱਚ ਦਖਲ ਨਹੀਂ ਦਿੰਦੇ, ਸੋ ਉਹ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਸਹਿਜ ਸੁਭਾਏ ਅਣਜਾਣੇ ਮੰਨਦੇ ਤੇ ਕਮਾਉਂਦੇ ਰਹਿੰਦੇ ਹਨ। ਇਸ ਤਰ੍ਹਾਂ ਉਹ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਦੀ ਪੰਕਤੀ ਨੂੰ ਸਹਿਜ ਸੁਭਾਏ ਹੀ ਕਮਾ ਰਹੇ ਹਨ। ਇਸ ਕਰਕੇ ਉਹਨਾਂ ਦੀ ਆਤਮਿਕ ਤਰੱਕੀ ਆਪਣੇ ਆਪ ਹੁੰਦੀ ਰਹਿੰਦੀ ਹੈ। ਇਹੀ ਉਹਨਾਂ ਦਾ ਅੰਤਰਮੁਖੀ ਨਾਲ ਲਿਖਿਆ ਹੋਇਆ ਨਿੱਜੀ ਧਰਮ ਹੈ। ਉਹਨਾਂ ਦੀ ਕਲਿਆਣ ਵਾਸਤੇ ਕਿਸੇ ਵੀ ਬਾਹਰਲੇ ਧਰਮ ਜਾਂ ਮਜ਼ਹਬ ਦੀ ਲੋੜ ਨਹੀਂ, ਨਾ ਹੀ ਉਹਨਾਂ ਨੂੰ ਕਿਸੇ ਧਰਮ ਪ੍ਰਚਾਰ ਦੀ ਲੋੜ ਹੈ। ਇਹ ਜੂਨਾ ਹੁਕਮ ਰਜਾਈ ਚੱਲਣ ਦਾ ਇਲਾਹੀ ਗੁਪਤ ਅਪੁੱਲ ਆਪੋ ਆਪਣਾ ਧਰਮ ਅਣਜਾਣੇ ਅਪੋਲ ਤੇ ਦਿਆਨਤਦਾਰੀ ਨਾਲ ਕਮਾ ਰਹੀਆਂ ਹਨ। ਇਹ ਜੂਨਾ ਅਸੀਂ ਦੇਖਦੇ ਹਾਂ, ਨਾ ਹਿੰਦੂ ਹਨ, ਨਾ ਮੁਸਲਮਾਨ, ਨਾ ਈਸਾਈ, ਨਾ ਮੁਸਾਈ। ਇਹ ਸਿਰਫ ਆਪਣੇ ਕਰਤੇ ਦੇ ਬਖਸ਼ੇ ਚਿੰਨ੍ਹਾਂ ਵਿੱਚ ਆਪੋ ਆਪਣਿਆਂ ਨਾਲ ਲਿਖਿਆ ਨਿੱਜੀ ਧਰਮ ਕਮਾ ਰਹੀਆਂ ਹਨ। ਜਦੋਂ ਬੱਚਾ ਮਾਂ ਦੀ ਕੁੱਖ ਵਿੱਚ ਨਿੰਮਦਾ ਹੈ ਤਾਂ ਇਹਦੇ ਨਾਲ ਲਿਖੇ ਇਲਾਹੀ ਹੁਕਮ ਅਨੁਸਾਰ ਉਸ ਬੱਚੇ ਦੀ ਪੇਟ ਵਿੱਚ ਅਨੋਖੇ ਤੇ ਅਚੰਭੇ ਢੰਗ ਨਾਲ ਪਾਲਣਾ ਹੁੰਦੀ ਹੈ। ਬੱਚੇ ਦੀ ਇਸ ਗੁੱਝੀ ਕਰਾਮਾਤੀ ਪਰਵਰਿਸ਼ ਦੀ ਬਾਬਤ ਮਾਂ ਨੂੰ ਕੋਈ ਗਿਆਨ ਨਹੀਂ ਹੁੰਦਾ, ਨਾ ਹੀ ਉੱਥੇ ਉਹਦੀ ਕੋਈ ਸਿਆਣਪ ਕੰਮ ਕਰਦੀ ਹੈ, ਤੇ ਬੱਚੇ ਨੂੰ ਵੀ ਆਪਣੀ ਪਰਵਰਿਸ਼ ਦਾ ਕੋਈ ਅਹਿਸਾਸ ਨਹੀਂ ਹੁੰਦਾ। ਬੱਚੇ ਦਾ ਪੇਟ ਦੀ ਤੀਬਰ ਜਠਰ ਅਗਨੀ ਵਿੱਚ ਨਿੰਮਣਾ, ਵਧਣਾ, ਫੁੱਲਣਾ, ਬਚਾਓ, ਉਹਦੀ ਪਰਵਰਿਸ਼ ਹੋਣੀ, ਇਹ ਇੱਕ ਅਤਿਅੰਤ ਹੈਰਾਨ ਕਰਨ ਵਾਲਾ ਵਿਸਮਾਦੀ ਇਲਾਹੀ ਕੌਤਕ ਹੈ। ਇਹਦੇ ਵਿੱਚ ਨਾ ਮਾਂ ਦੀ ਤੇ ਨਾ ਬੱਚੇ ਦੀ ਕੋਈ ਸਿਆਣਪ, ਉਹਨਾਂ ਦੀ ਕੋਈ ਦਖਲ ਅੰਦਾਜ਼ੀ ਜਾਂ ਉਹਨਾਂ ਦਾ ਕੋਈ ਉੱਦਮ ਕੰਮ ਕਰਦਾ ਹੈ। ਸੋ ਇਹ ਸਾਰੀ ਇਲਾਹੀ ਕਰਾਮਾਤ ਤਾਂ ਇੱਕ ਕਣ ਦੇ ਅੰਤਰਗਤ ਨਾਲ ਲਿਖਿਆ ਸੀ, ਜੋ ਪੇਟ ਦੇ ਅੰਦਰ ਚੁੱਪ ਚੁਪੀਤੇ ਗੁਪਤੋ ਗੁਪਤੀ ਅਣਜਾਣੇ ਅਪੋਲ ਸਹਿਜ ਸੁਭਾਏ ਆਪ ਮੁਹਾਰੇ ਕਿਸੇ ਗੈਬੀ ਸ਼ਕਤੀ ਦੀ ਗੁੱਜੀ ਰਵਾਨਗੀ ਜਾਂ ਇਲਾਹੀ ਹੁਕਮ ਦਾ ਹੈਰਾਨ ਕਰਨ ਵਾਲਾ ਅਚੰਬਾ ਹੈ, ਜਿਹਦੇ ਵੱਲ ਧਿਆਨ ਦੇਣ ਲਈ, ਜਿਹਦਾ ਖਿਆਲ ਕਰਨ ਲਈ, ਇਹਦੀ ਕੀਮਤ ਪਾਉਣ ਲਈ, ਹੈਰਾਨ ਹੋਣ ਲਈ, ਇਹਦਾ ਸ਼ੁਕਰਾਨਾ ਕਰਨ ਲਈ, ਵਿਸਮਾਦ ਵਿੱਚ ਆਉਣ ਲਈ ਸਾਡੇ ਕੋਲ ਫੁਰਸਤ ਨਹੀਂ, ਨਾ ਹੀ ਸਾਨੂੰ ਲੋੜ ਪਾਸਦੀ ਹੈ। ਗੁਰਬਾਣੀ ਵਿੱਚ ਇਸ ਕੌਤਕ ਦੀ ਅਸਚਰਜਤਾ ਤੇ ਸ਼ੁਕਰਾਨਾ ਕਰਨ ਲਈ ਸਾਨੂੰ ਪ੍ਰੇਰਨਾ ਦਿੱਤੀ ਗਈ ਹੈ। ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੋਂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਦ ਪਿਆ ਉੱਪਰ ਸਾਖ ਸੈਨ ਮੁਖ ਅਪਿਆਓ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੋ ਨਾਨਕ ਸੀਜੈ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਂ ਆਪਣੇ ਬੱਚੇ ਦੇ ਪਾਲਣ ਪੋਸਣ, ਉਹਦੀ ਖੁਸ਼ਹਾਲੀ, ਉਹਦੀ ਵਿਦਿਆ ਦੀਆਂ ਵਿਉਂਤਾਂ ਸੋਚਦੀ ਹੈ, ਸ਼ੁਭ ਕਾਮਨਾਵਾਂ ਤੇ ਅਸੀਸਾਂ ਭਰਿਆ ਪਿਆਰ ਦਿੰਦੀ ਹੈ। ਆਪਣੇ ਬੱਚੇ ਤੋਂ ਵਾਰਨੇ ਬਲਿਹਾਰਨੇ ਜਾਂਦੀ ਹਰ ਕਿਸਮ ਦੀ ਕੁਰਬਾਨੀ ਕਰਦੀ ਰਹਿੰਦੀ ਹੈ। ਬੱਚੇ ਦੇ ਪੇਟ ਵਿੱਚ ਨਿੰਮਣ ਤੋਂ ਲੈ ਕੇ ਉਹਦੇ ਜਨਮ ਤੋਂ ਮਗਰੋਂ ਵੀ ਬੱਚੇ ਲਈ ਮਾਂ ਦੇ ਮਨ ਵਿੱਚ ਜੋ ਮਾਂ ਪਿਆਰ ਉਪਜਦਾ ਹੈ ਉਹ ਜੀਵ ਲਈ ਉਸ ਇਲਾਹੀ ਪਿਆਰ ਦਾ ਹੀ ਇੱਕ ਪ੍ਰਤੀਬਿੰਬ ਹੈ, ਉਹਦਾ ਪਰਛਾਵਾਂ ਹੈ। ਇਸ ਤਰ੍ਹਾਂ ਮਾਂ ਦੇ ਮਨ ਵਿੱਚ ਮਾਂ ਪਿਆਰ ਦਾ ਪੁੰਗਰਨਾ, ਪੇਟ ਵਿੱਚ ਗੁਪਤੋ ਗੁਪਤੀ ਪਾਲਣਾ ਹੋਣੀ, ਅਤਿਅੰਤ ਪੀੜਾ ਨਾਲ ਜਨਮ ਦੇਣਾ, ਛਾਤੀਆਂ ਵਿੱਚ ਦੁੱਧ ਉਪਜਣਾ, ਪਿਆਰ ਨਾਲ ਪਰਵਰਿਸ਼ ਕਰਨੀ, ਉਹਦਾ ਸ਼ੁਭ ਚਿੰਤਕ ਹੋਣਾ, ਲਾਡ ਲਡਾਉਣਾ, ਖੇਲ ਖਿਲਾਉਣਾ, ਵਾਰੇ ਵਾਰੇ ਜਾਣਾ, ਕੁਰਬਾਨ ਹੋਣਾ, ਇਹ ਸਾਰੀਆਂ ਮਾਂ ਪਿਆਰ ਦੀਆਂ ਸੂਖਮ ਪ੍ਰੇਮ ਭਾਵਨਾਵਾਂ ਮਾਂ ਦੇ ਹਿਰਦੇ ਅੰਦਰ ਉਸ ਇਲਾਹੀ ਹੁਕਮ ਰੂਪੀ ਧਰਮ ਦਾ ਹੀ ਪ੍ਰਕਾਸ਼ ਹੈ। ਇਹ ਉਹਦਾ ਪ੍ਰਗਟਾਵਾ ਹੈ, ਉਹਦੀ ਪ੍ਰਵਿਰਤੀ ਹੈ, ਉਹਦਾ ਪ੍ਰਤੀਕ ਹੈ। ਪਰ ਮਾਂ ਇਸ ਨਾਲ ਲਿਖੇ ਹੁਕਮ ਵਾਲੇ ਇਲਾਹੀ ਪਿਆਰ ਤੋਂ ਅਣਜਾਣ ਹੁੰਦੀ ਹੈ ਤੇ ਬੱਚੇ ਨੂੰ ਆਪਣਾ ਸਮਝ ਕੇ ਉਹਦੀ ਮੋਹ ਮਮਤਾ ਵਿੱਚ ਫਸੀ ਰਹਿੰਦੀ ਹੈ। ਇਹ ਨਾਲ ਲਿਖੇ ਹੁਕਮ ਅਨੁਸਾਰ ਹੀ ਹਰ ਇੱਕ ਜੀਵ ਦੀ ਭਲਾਈ, ਉਹਦੀ ਪਰਵਰਿਸ਼, ਉਹਦੇ ਅਗੇਤਰੇ ਸਾਰੇ ਹੀ ਪ੍ਰਬੰਧ ਹੋ ਚੁੱਕੇ ਹੁੰਦੇ ਹਨ ਅਤੇ ਪ੍ਰਵਿਰਤ ਹੋ ਰਹੇ ਹਨ। ਦੂਸਰੀ ਉਦਾਹਰਣ, ਸਾਡੇ ਸਰੀਰ ਦੇ ਅਨੇਕਾਂ ਅੰਗ ਹਨ, ਦਿਮਾਗ, ਅੱਖਾਂ, ਨੱਕ, ਫੇਫੜੇ, ਦਿਲ, ਜਿਗਰ, ਗੁਰਦੇ, ਹੱਡੀਆਂ, ਮਾਸ, ਨਾੜੀਆਂ, ਨਸਾਂ, ਇਹ ਸਾਰੇ ਹੀ ਹਿੱਸੇ ਇੱਕ ਦੂਜੇ ਦੇ ਆਸਰੇ ਤੇ ਸੰਬੰਧਿਤ ਤੇ ਮਿਲਵਰਤਨ ਨਾਲ ਦਿਨ ਰਾਤ ਸਾਡੇ ਜਾਗਦਿਆਂ, ਸੁੱਤਿਆਂ, ਜਾਣੇ, ਅਪੋਲ, ਆਪ ਮੁਹਾਰੇ, ਸਹਿਜ ਸੁਭਾਏ, ਇੱਕ ਸੇ ਗੁੱਜੇ ਅਲਖ, ਅਪਾਰ, ਮੁਕੰਮਲ, ਅਬੋਲ, ਅਲਿਖ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਅਛੋਪਲੇ ਕੰਮ ਕਰ ਰਹੇ ਹਨ। ਇਹਦੇ ਤੋਂ ਅਸੀਂ ਬੇਖਬਰ ਤੇ ਬੇਪਰਵਾਹ। ਸੋ ਇਲਾਹੀ ਧਰਮ ਜਾਂ ਇਲਾਹੀ ਹੁਕਮ ਕਿਵੇਂ ਵਰਤਦਾ ਹੈ, ਇਹਦੇ ਤੋਂ ਅਸੀਂ ਬੇਖਬਰ ਤੇ ਬੇਪਰਵਾਹ ਹਾਂ। ਤੀਸਰੀ ਉਦਾਹਰਣ, ਇੱਕ ਫੁੱਲ ਦੇ ਬੀਜ ਵਿੱਚ ਨਾਲ ਲਿਖੇ ਹੁਕਮ ਅਨੁਸਾਰ ਪਹਿਲਾਂ ਬੂਟਾ ਉੱਗਦਾ ਹੈ। ਉਸ ਬੂਟੇ ਦੇ ਤਣੇ, ਟਾਹਣੀਆਂ, ਪੱਤੇ, ਕੰਡੇ, ਫੁੱਲ, ਉਹਦੀ ਸ਼ਕਲ, ਉਹਦੀ ਬਨਾਵਟ, ਪੰਖੜੀਆਂ, ਰੰਗ, ਮਹਿਕ, ਮਿਠਾਸ, ਉਮਰ, ਰੁੱਤ ਆਦਿ ਇਹ ਭਿੰਨ ਭਿੰਨ ਕੁਦਰਤੀ ਗੁਣਾਂ ਦੇ ਪ੍ਰਗਟਾਵੇ ਲਈ ਇਲਾਹੀ ਹੁਕਮ ਉਹਦੇ ਬੀਜ ਦੇ ਅੰਦਰ ਗੁਪਤ ਤੌਰ ਤੇ ਚੁੱਪ ਚੁਪੀਤੇ ਵਰਤ ਰਿਹਾ ਹੈ। ਇਸ ਹੁਕਮ ਦੇ ਪ੍ਰਗਟਾਵੇ ਜਾਂ ਰਵਾਨਗੀ ਲਈ ਬਾਹਰੋਂ ਕਿਸੇ ਵੀ ਦਿਮਾਗੀ ਸਿਆਣਪ ਦੇ ਦਖਲ ਜਾਂ ਅਗਵਾਈ ਦੀ ਲੋੜ ਨਹੀਂ। ਕਾਇਨਾਤ ਦੇ ਹਰ ਇੱਕ ਜੀਵ ਵੀ ਆਪਣੇ ਕਰਤੇ ਅਕਾਲ ਪੁਰਖ ਦੇ ਅਟਲ, ਅਪੁੱਲ, ਸਰਬੱਗ, ਅਪਾਰ ਹੁਕਮ ਦੀ ਅਗਵਾਈ ਵਿੱਚ ਉਪਜਦੇ, ਪ੍ਰਫੁੱਲਤ ਹੁੰਦੇ ਤੇ ਲੈ ਹੁੰਦੇ ਹਨ। ਇਸ ਤਰ੍ਹਾਂ ਉਹ ਆਪਣੇ ਅੰਦਰਲੇ ਨਾਲ ਲਿਖੇ ਹੁਕਮ ਨੂੰ ਆਪਣੇ ਜੀਵਨ ਵਿੱਚ ਅਛੋਪਲੇ ਮੰਨਦੇ ਤੇ ਕਮਾਉਂਦੇ ਰਹਿੰਦੇ ਹਨ। ਇਹ ਬਾਕੀ ਜੂਨਾਂ ਦੀ ਗੱਲ ਕੀਤੀ ਗਈ ਹੈ। ਇਹਨਾਂ ਉਦਾਹਰਨਾਂ ਦੁਆਰਾ ਸਪਸ਼ਟ ਹੈ ਕਿ ਇਸ ਨਾਲ ਲਿਖੇ ਹੁਕਮ ਨੂੰ ਮੰਨਣਾ ਤੇ ਕਮਾਉਣਾ ਇਹ ਉਹਨਾਂ ਦਾ ਨਾਲ ਲਿਖਿਆ ਨਿੱਜੀ ਧਰਮ ਹੈ, ਇਹ ਹੀ ਉਹਨਾਂ ਦਾ ਮਜ਼ਹਬ ਹੈ, ਇਹੀ ਪਰਮਾਰਥ ਹੈ ਜਿਹਨੂੰ ਸਮਝਣ, ਸਿੱਖਣ, ਅਪਣਾਉਣ ਦੀ ਲੋੜ ਨਹੀਂ ਅਤੇ ਨਾ ਹੀ ਇਹ ਧਰਮ ਬਾਹਰੋਂ ਕਿਸੇ ਤਰ੍ਹਾਂ ਉਹਨਾਂ ਨੂੰ ਸਿਖਾਇਆ ਜਾਂਦਾ ਹੈ, ਸਮਝਾਇਆ ਜਾਂਦਾ ਹੈ ਜਾਂ ਉਹਨਾਂ ਤੇ ਠੋਸਿਆ ਜਾਂਦਾ ਹੈ। ਇਹ ਨਾਲ ਲਿਖਿਆ ਗੁਪਤ ਧਰਮ ਹਰ ਇੱਕ ਜੀਵ ਦੇ ਵਾਸਤੇ ਇੱਕ ਜੀਵਨ ਸੇਧ ਹੈ, ਇਹ ਉਹਦਾ ਨਿੱਜੀ ਧਰਮ ਹੈ, ਇਹੀ ਮੁਕੰਮਲ ਇਲਾਹੀ ਕਾਨੂੰਨ ਹੈ। ਇਹ ਲੋਕ ਸੁਖੀਆ ਪਰਲੋਕ ਸੁਹੇਲਾ ਹੈ, ਇਹ ਅੰਤਰ ਆਤਮੇ ਬੀਜ ਹੈ, ਅੰਦਰੋਂ ਹੀ ਉਪਜਿਆ, ਓਤ ਪੋਤ ਸਮਾਇਆ, ਬਾਹਰਲੇ ਧਰਮਾਂ ਤੋਂ ਆਜ਼ਾਦ ਹੈ, ਇਹ ਕਰਮ ਕਾਂਡਾਂ ਤੋਂ ਪਰੇ ਹੈ, ਇਹ ਬਖਸ਼ਿਸ਼ ਹੈ, ਗੁਰਪ੍ਰਸਾਦ ਹੈ, ਅਬੁੱਝ ਹੈ, ਅਪਾਰ ਹੈ, ਅਪੁੱਲ ਹੈ। 84 ਲੱਖ ਜੂਨਾਂ ਤਾਂ ਇਸ ਨਾਲ ਲਿਖੇ ਇਲਾਹੀ ਧਰਮ ਦੀ ਰਵਾਨਗੀ ਦੇ ਵੇਗ ਵਿੱਚ ਸਹਿਜੇ ਹੀ ਰੁੜਦੇ ਅਣਜਾਣੇ ਅਟੁੱਟ ਸਿਮਰਨ ਕਰ ਰਹੇ ਹਨ, ਆਪੋ ਆਪਣਾ ਨਿੱਜੀ ਧਰਮ ਕਮਾ ਰਹੇ ਹਨ। ਇਸ ਤਰ੍ਹਾਂ ਉਹਨਾਂ ਦਾ ਸਿਮਰਨ ਜੀਵਨ ਰੂਪ ਹੋ ਜਾਂਦਾ ਹੈ। ਸਿਮਰੇ ਧਰਤੀ ਆਰਾ ਕਾਸਾ, ਸਿਮਰੇ ਚੰਦ ਸੂਰਜ ਗੁਣ ਤਾਸਾ, ਪੌਣ ਪਾਣੀ ਬੈਸੰਤਰ ਸਿਮਰੈ, ਸਿਮਰੈ ਸਗਲ ਉਪਾਰਜਨਾ। ਹਰ ਸਿਮਰਨ ਧਾਰੀ ਸਭ ਧਰਨਾ, ਪ੍ਰਿਤ ਪਾਲੇ ਜੀਅਨ ਬਹੁ ਭਾਂਤ, ਜੋ ਜੋ ਰਚਿਓ ਸੋ ਤਿਸੈ ਧਿਆਤ। ਸੋ ਇਹ ਜੀਵਨ ਕਿਰਿਆ ਕਿਸੇ ਅਕਹਿ ਤੇ ਗੁਪਤ ਚੁੱਪ ਪ੍ਰੀਤ ਦੀ ਸੂਖਮ ਡੋਰੀ ਦੀ ਚਾਲ ਹੈ, ਜੋ ਇਲਾਹੀ ਸੋਮੇ ਵੱਲ ਜੀਵ ਨੂੰ ਸਦੀਵੀ ਖਿੱਚ ਪਾ ਰਹੀ ਹੈ। ਇਹ ਅੰਤਰ ਆਤਮੇ ਪ੍ਰੀਤ ਡੋਰੀ ਦੀ ਖਿੱਚ ਇਹ ਹਰ ਇੱਕ ਜੀਵ ਦਾ ਆਪੋ ਆਪਣਾ ਨਿੱਜੀ ਆਤਮਿਕ ਧਰਮ ਹੈ। ਅਕਾਲ ਪੁਰਖ ਵੱਲ ਖਿੱਚੇ ਜਾਣਾ ਇਹ ਹੀ ਹਰ ਜੀਵ ਦਾ ਆਪੋ ਆਪਣਾ ਨਿੱਜੀ ਆਤਮਿਕ ਧਰਮ ਹੈ। ਅਲਪ ਬੁੱਧੀ ਕਾਰਨ 84 ਲੱਖ ਜੂਨਾਂ ਇਸ ਨਾਲ ਲਿਖੇ ਧਰਮ ਤੋਂ ਅਣਜਾਣ ਹਨ, ਪਰ ਇਹ ਅਗਿਆਨਤਾ ਉਹਨਾਂ ਲਈ ਕਲਿਆਣਕਾਰੀ ਤੇ ਗੁੱਜੀ ਮਿਹਰ ਹੈ। ਉਹ ਆਪਣੇ ਨਾਲ ਲਿਖੇ ਹੁਕਮ ਰੂਪੀ ਧਰਮ ਨੂੰ ਅਪੋਲ ਤੇ ਅਣਜਾਣੇ ਕਮਾ ਰਹੇ ਹਨ। ਉਹਨਾਂ ਨੂੰ ਆਪਣੇ ਧਰਮ ਦੀ ਕਮਾਈ ਦਾ ਮਨੁੱਖਾਂ ਵਾਂਗ ਹੰਕਾਰ ਨਹੀਂ। ਸਹਿਜ ਸੁਭਾਏ ਉਹ ਸਬਰ ਸਬੂਰੀ ਵਿੱਚ ਰਹਿੰਦੇ ਹਨ, ਉਹਦਾ ਭਾਣਾ ਮੰਨਦੇ ਹਨ। ਮਨੁੱਖਾਂ ਵਾਂਗੂ ਕਿਤੇ ਵੀ ਕਿੰਤੂ ਸ਼ਿਕਾਇਤ ਨਿਹੋਰਾ ਨਹੀਂ ਕਰਦੇ। ਆਪਣੇ ਅੰਦਰਲੇ ਇਲਾਹੀ ਧਰਮ ਨੂੰ ਕਮਾਉਣ ਨਾਲ ਉਹਨਾਂ ਦੀ ਆਤਮਿਕ ਤਰੱਕੀ ਸਹਿਜ ਸੁਭਾਏ ਆਪਣੇ ਆਪ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਗਿਆਨਤਾ ਉਹਨਾਂ ਲਈ ਕਲਿਆਣਕਾਰੀ ਬਣ ਜਾਂਦੀ ਹੈ। ਮਨੁੱਖਾਂ ਵਾਂਗ ਉਹ ਸਿਆਣਪਾਂ ਚਤੁਰਾਈਆਂ ਘੋਟ ਕੇ ਆਪਣੇ ਇਲਾਹੀ ਧਰਮ ਤੋਂ ਬੇਮੁੱਖ ਨਹੀਂ ਹੁੰਦੇ, ਸੋ ਆਪਣੇ ਕਰਮਾਂ ਦੇ ਨਤੀਜਿਆਂ ਤੋਂ ਵੀ ਬਰੀ ਹਨ। ਉਹਨਾਂ ਨੂੰ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਧੀਨ ਕੁਛ ਵੀ ਨਤੀਜੇ ਭੁਗਤਣੇ ਨਹੀਂ ਪੈਂਦੇ। ਤਾਂ ਤੇ ਸਪਸ਼ਟ ਹੈ ਕਿ 84 ਲੱਖ ਜੂਨਾਂ ਆਪੋ ਆਪਣੇ ਅੰਤਰਗਤ ਹੁਕਮ ਦੀ ਸਹਿਜ ਚਾਲ ਵਿੱਚ ਅਛੋਪਲੇ ਪ੍ਰਵਿਰਤ ਹੋ ਕੇ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਕਮਾ ਰਹੀਆਂ ਹਨ ਅਤੇ ਆਪਣੇ ਕਰਤੇ ਅਕਾਲ ਪੁਰਖ ਦੇ ਭਾਣੇ ਵਿੱਚ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਇਸ ਤੋਂ ਸਪਸ਼ਟ ਹੈ ਕਿ ਇਲਾਹੀ ਹੁਕਮ ਰੂਪੀ ਨਾਲ ਲਿਖੇ ਹੋਏ ਧਰਮ ਦੇ ਵਿੱਚ ਕੋਈ ਵਿਤਕਰਾ, ਵੈਰ ਵਿਰੋਧ, ਈਰਖਾ ਦਵੈਤ, ਨਫ਼ਰਤ, ਤਸਬ, ਟਾਕਰੇ, ਝਗੜੇ, ਲੜਾਈਆਂ ਲਈ ਕੋਈ ਗੁੰਜਾਇਸ਼ ਨਹੀਂ। ਇਹੀ ਵਜ੍ਹਾ ਹੈ ਕਿ 84 ਲੱਖ ਜੂਨਾਂ ਵਿਚਕਾਰ ਮਜ਼ਹਬੀ ਤਸਬ ਦੇ ਨਾਂ ਤੇ ਕੋਈ ਖਿੱਚੋਤਾਣ ਨਹੀਂ, ਸ਼ੋਰ ਸ਼ਰਾਬਾ ਨਹੀਂ, ਖੂਨ ਖਰਾਬਾ ਨਹੀਂ, ਜ਼ੁਲਮ ਨਹੀਂ ਹੁੰਦੇ। ਇਹਨਾਂ ਜੂਨਾਂ ਚੋਂ ਲੰਘਦਾ ਜੀਵ ਜਦ ਸ਼੍ਰੋਮਣੀ ਇਨਸਾਨੀ ਜੂਨ ਵਿੱਚ ਆਉਂਦਾ ਹੈ ਤਾਂ ਅਕਾਲ ਪੁਰਖ ਇਨਸਾਨ ਨੂੰ ਵਿਸ਼ੇਸ਼ ਦਾਤਾਂ ਬਖਸ਼ਦਾ ਹੈ। ਇਹ ਦਾਤਾਂ ਕਿਹੜੀਆਂ ਹਨ? ਪਹਿਲਾਂ ਤਾਂ ਮਨੁੱਖ ਨੂੰ ਰੱਬ ਨੇ ਆਪਣੇ ਸਰੂਪ ਵਿੱਚ ਬਣਾਇਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਦੂਸਰਾ, ਮਨੁੱਖ ਨੂੰ ਬੇਅੰਤ ਤੀਖਣ ਬੁੱਧੀ ਬਖਸ਼ੀ। ਕਿਸ ਕਰਕੇ? ਕਿ ਉਹ ਆਪਣੇ ਆਪੇ ਨੂੰ ਪਹਿਚਾਣ ਸਕੇ, ਆਪਣੇ ਕਰਤੇ ਨੂੰ ਪਹਿਚਾਣ ਸਕੇ, ਆਪਣੇ ਹੁਕਮ ਰੂਪੀ ਧਰਮ ਨੂੰ ਪਹਿਚਾਣ ਸਕੇ, ਆਵਾਗਮਨ ਦੇ ਗੇੜ ਤੋਂ ਬਚ ਸਕੇ, ਆਪਣਾ ਅਮੋਲਕ ਜੀਵਨ ਸਫਲ ਕਰ ਸਕੇ, ਆਪਣੇ ਕਰਤੇ ਅਕਾਲ ਪੁਰਖ ਵਿੱਚ ਮੁੜ ਸਮਾ ਸਕੇ ਤੇ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਠੀਕ ਤਰੀਕੇ ਨਾਲ ਵਰਤ ਸਕੇ। ਇਸ ਨੁਕਤੇ ਨੂੰ ਗੁਰਬਾਣੀ ਵਿੱਚ ਕਿਵੇਂ ਦਰਸਾਇਆ ਗਿਆ ਹੈ? ਅਕਲ ਇਹ ਨਾ ਆਖੀਐ ਅਕਲ ਗਵਾਈਐ ਬਾਦ, ਅਕਲੀ ਸਾਹਿਬ ਸੇਵੀਐ, ਅਕਲੀ ਕੀਚੈ ਅਕਲੀ ਪਾਈਐ ਮਾਨ, ਅਕਲੀ ਪੜ ਕੇ ਬੁੱਝੀਐ ਅਕਲੀ ਕੀਚੈ ਦਾਨ, ਨਾਨਕ ਆਖੇ ਰਾਹ ਇਹੋ ਹੋਰ ਗੱਲਾਂ ਸਹਿਤਾਂ। ਤੀਸਰਾ, ਬਾਕੀ ਸਾਰੀਆਂ ਜੂਨਾਂ ਦਾ ਸਿਰਤਾਜ ਬਣਾਇਆ। ਸਗਲ ਜੋਨ ਮੈਂ ਤੂੰ ਸਿਰ ਧਰਿਆ, ਲੱਖ 84 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਫਿਰ ਸਾਰੀ ਕਾਇਨਾਤ ਦੀਆਂ ਬੇਅੰਤ ਦਾਤਾਂ ਇਹਨੂੰ ਬਖਸ਼ੀਆਂ। ਦੇ ਦੇ ਤੋਟ ਨਾਹੀ ਪ੍ਰਭ ਰੰਗਾ, ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਲੱਖ 84 ਮੇਦਨੀ ਸਭ ਸੇਵ ਕਰਨ ਦਾ। ਫਿਰ ਮਨੁੱਖ ਦੇ ਸਰੀਰਕ ਤੇ ਮਾਨਸਿਕ ਸੁੱਖ ਲਈ ਬੇਅੰਤ ਚਿੱਤਰ ਬਚਿੱਤਰ ਮਾਇਕੀ ਸਾਧਨ ਪ੍ਰਦਾਨ ਕੀਤੇ। ਅਗੰਤ ਸਾ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਫਿਰ ਮਨੁੱਖ ਦੇ ਕਲਿਆਣ ਲਈ ਲੋੜ ਅਨੁਸਾਰ ਅਨੇਕਾਂ ਧਰਮ ਪ੍ਰਚਲਿਤ ਕੀਤੇ। ਇਹਨਾਂ ਧਰਮਾਂ ਦੇ ਪ੍ਰਚਾਰ ਲਈ, ਸਾਨੂੰ ਜੀਵਾਂ ਨੂੰ ਸਹੀ ਆਤਮਿਕ ਸੇਧ ਦੇਣ ਲਈ ਬੇਅੰਤ ਉਪਦੇਸ਼ ਤੇ ਇਲਹਾਮੀ ਬਾਣੀਆਂ ਰਚੀਆਂ। ਭੁੱਲੇ ਭਟਕੇ ਜੀਵਾਂ ਨੂੰ ਸਹੀ ਜੀਵਨ ਸੇਧ ਦੇਣ ਲਈ ਅਨੇਕਾਂ ਗੁਰੂ, ਅਵਤਾਰ, ਪੀਰ, ਪੈਗੰਬਰ, ਸੰਤ, ਸਾਧ, ਭਗਤ ਇਸ ਦੁਨੀਆਂ ਤੇ ਭੇਜੇ। ਹਰ ਜੁਗੋ ਜੁਗੋ ਜੁਗ ਜੁਗੋ ਜੁਗੋ ਸਦ ਪੀੜੀ ਗੁਰੂ ਚਲੰਦੀ, ਜੁਗ ਜੁਗ ਪੀੜੀ ਚਲੈ ਸਤਿਗੁਰ ਕੀ, ਜਿਨੀ ਗੁਰਮੁਖ ਨਾਮ ਤੇ ਆਇਆ। ਸਾਧ ਪਠਾਏ ਆਪ ਹਰ, ਹਮ ਤੁਮ ਤੇ ਨਾਹੀ ਦੂਰ। ਹੈਰਾਨੀ ਵਾਲੀ ਗੱਲ ਹੈ ਕਿ ਜਿੱਥੇ ਸੀਮਿਤ ਬੁੱਧੀ ਵਾਲੀਆਂ 84 ਲੱਖ ਜੂਨਾਂ ਇਲਾਹੀ ਬਖਸ਼ਿਸ਼ਾਂ ਤੋਂ ਅਣਜਾਣ ਹੁੰਦੀਆਂ ਵੀ ਉਹਦੀਆਂ ਦਾਤਾਂ ਦਾ ਪੂਰਾ ਪੂਰਾ ਲਾਭ ਲੈ ਰਹੀਆਂ ਹਨ, ਸਹਿਜ ਸੁਭਾਏ ਆਪਣੇ ਕਲਿਆਣ ਦਾ ਉਪਾਅ ਕਰ ਰਹੀਆਂ ਹਨ, ਉੱਥੇ ਬੇਅੰਤ ਤੀਖਣ ਬੁੱਧੀ ਵਾਲਾ ਮਨੁੱਖ ਸਭ ਜੂਨਾਂ ਦਾ ਸ਼੍ਰੋਮਣੀ ਹੁੰਦਿਆਂ ਵੀ ਆਪਣੇ ਇਲਾਹੀ ਉਦੇਸ਼ ਤੋਂ ਅਣਜਾਣ, ਬੇਪਰਵਾਹ, ਬੇਮੁੱਖ ਹੋ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ। ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ, ದಾತ ಪ್ಯಾರಿ ವಿಸರ್ಯ ದಾತಾರ ದೇವನ ಹಾರ್ದ ತಾರ್ ಪ್ರಭ ನಿಮ್ಖ ನ ಮನೆ ಬಸಾಯೇ ಲಾಲಚ ಝೂಠ ಬಿಕಾರ ಮೋ ಇಯಾ ಸಂಪೇ ਮਨ ਮਾਏ ਸਾਡਾ ਹਉਮੇ ਵਿਹੜਿਆ ਮਨ ਪਰਮੇਸ਼ਰ ਦੀ ਬਖਸ਼ੀ ਤੀਖਣ ਬੁੱਧੀ ਅਤੇ ਨਿਰਣਾ ਸ਼ਕਤੀ ਦੀ ਗਲਤ ਵਰਤੋਂ ਕਰਦਾ ਹੈ ਜਿਹੜੀਆਂ ਬਖਸ਼ਿਸ਼ਾਂ ਬਾਕੀ ਜੂਨਾਂ ਤੋਂ ਅਲੱਗ ਮਨੁੱਖੀ ਜੂਨ ਨੂੰ ਮਿਲੀਆਂ ਇਹ ਉਹਨਾਂ ਦੀ ਗਲਤ ਵਰਤੋਂ ਕਰਦਾ ਹੈ ਤੇ ਅਨੇਕਾਂ ਉਕਤੀਆਂ ਜੁਕਤੀਆਂ ਸਿਆਣਪਾਂ ਘੋਟ ਘੋਟ ਕੇ ਆਪਣੇ ਨਾਲ ਲਿਖੇ ਹੁਕਮ ਜਾਂ ਧਰਮ ਦੀ ਰਵਾਨਗੀ ਤੋਂ ਬੇਸੁਰਾ ਹੋ ਕੇ ਆਪਣੇ ਭਾਣੇ ਵਿੱਚ ਵਿਚਰਦਾ ਹੈ ਤੇ ਨਤੀਜੇ ਵਜੋਂ ਇਲਾਹੀ ਤਾਰ ਤੋਂ ਟੁੱਟ ਜਾਂਦਾ ਹੈ। ਭਰਮ ਭੁਲਾਵੇ ਵਿੱਚ ਸਾਡੀ ਨਿਰਣੇ ਸ਼ਕਤੀ ਮੱਧਮ ਹੋ ਜਾਂਦੀ ਹੈ ਜਿਹਦੀ ਵਜ੍ਹਾ ਨਾਲ ਅਸੀਂ ਚੰਗੇ ਮਾੜੇ ਦਾ ਨਿਰਣਾ ਜਾਂ ਪਰਖ ਕਰਨ ਤੋਂ ਅਸਮਰਥ ਹੋ ਜਾਂਦੇ ਹਾਂ ਅਤੇ ਅਣਜਾਣੇ ਹੀ ਅਨੇਕਾਂ ਕਿਸਮ ਦੇ ਪਾਪ ਕਮਾ ਬੈਠਦੇ ਹਾਂ। ਅਸੀਂ ਆਪਣੀ ਹਉਮੇ ਨੂੰ ਪੱਠੇ ਪਾ ਪਾ ਕੇ ਪਾਲਦੇ ਪੋਸਦੇ ਹਾਂ ਜਿਹਦੇ ਨਾਲ ਸਾਡੇ ਭਰਮ ਭੁਲਾਵੇ ਦਾ ਪਰਦਾ ਗੂੜਾ ਹੁੰਦਾ ਜਾਂਦਾ ਹੈ। ਸਿੱਟਾ ਇਹ ਨਿਕਲਦਾ ਹੈ ਕਿ ਅਸੀਂ ਹੁਕਮਮਈ ਇਲਾਹੀ ਧਰਮ ਤੋਂ ਹੋਰ ਵੀ ਦੂਰ ਹੋ ਜਾਂਦੇ ਹਾਂ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਇੰਨੀ ਤੀਖਣ ਬੁੱਧੀ ਅਨੇਕ ਧਰਮਾਂ ਧਾਰਮਿਕ ਗ੍ਰੰਥਾਂ ਅਣਗਿਣਤ ਧਾਰਮਿਕ ਮੰਦਰਾਂ ਬੇਅੰਤ ਧਰਮ ਪ੍ਰਚਾਰ ਬੇਅੰਤ ਪਾਠ ਪੂਜਾ ਅਣਗਿਣਤ ਜਪ ਤਪ ਕਰਮ ਕਿਰਿਆ ਬੇਅੰਤ ਹੱਠ ਯੋਗ ਸਾਧਨਾਵਾਂ ਜਾਂ ਧਾਰਮਿਕ ਆਗੂਆਂ ਦੇ ਹੋਣ ਦੇ ਬਾਵਜੂਦ ਇਨਸਾਨ ਨੂੰ ਆਪਣੇ ਆਪੇ ਆਪਣੇ ਕਰਤੇ ਆਪਣੇ ਇਲਾਹੀ ਹੁਕਮ ਨਾਲ ਲਿਖੇ ਹੋਏ ਧਰਮ ਸਹੀ ਜੀਵਨ ਸੇਧ ਜਾਂ ਕਲਿਆਣ ਦੀ ਬਾਬਤ ਕੋਈ ਗਿਆਨ ਨਹੀਂ ਹੋ ਸਕਿਆ। ਇਨਸਾਨ ਆਪਣੀ ਦੈਵੀ ਹਸਤੀ ਨੂੰ ਭੁਲਾ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ ਤੇ ਬਾਕੀ ਸਾਰੀਆਂ ਅਗਿਆਨੀ ਜੂਨਾਂ ਤੋਂ ਵੀ ਨੀਵਾਂ ਮਲੀਨ ਤੇ ਦੁੱਖਦਾਈ ਜੀਵਨ ਬਤੀਤ ਕਰ ਰਿਹਾ ਹੈ। ਇਨਸਾਨ ਦੀ ਇਸ ਤਰਸਯੋਗ ਤੇ ਦੁੱਖਦਾਈ ਅਧੋਗਤੀ ਦੇ ਕਾਰਨਾਂ ਦੀ ਖੋਜ ਵਿਚਾਰ ਕਰਨ ਦੀ ਲੋੜ ਹੈ। ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਪ੍ਰਦਾਨ ਕੀਤੀਆਂ। ਜਿੱਥੇ ਅਕਾਲ ਪੁਰਖ ਨੇ ਮਨੁੱਖ ਨੂੰ ਬੇਅੰਤ ਸ਼ਕਤੀਆਂ ਬਖਸ਼ੀਆਂ ਉੱਥੇ ਹਉਮੇ ਦਾ ਭਰਮ ਭੁਲੇਖਾ ਵੀ ਨਾਲ ਪਾ ਦਿੱਤਾ ਜਿਹੜਾ ਕਿ ਅਤ ਪ੍ਰਬਲ ਦੀਰਗ ਤੇ ਸੂਖਮ ਹੈ। ਹਉਮੇ ਇਹੋ ਹੁਕਮ ਹੈ ਪਈਐ ਕਿਰਤ ਫਿਰਾਏ ਜਿਨ ਰਚ ਰਚਿਆ ਪੁਰਖ ਵਿਧਾਤੇ ਨਾਲੇ ਹਉਮੇ ਪਾਈ। ਸੋ ਇਸ ਹਉਮੇ ਦੇ ਭਰਮ ਭੁਲਾਵੇ ਕਾਰਨ ਹੀ ਅਸੀਂ ਆਪਣੇ ਆਪੇ ਨੂੰ ਬੁੱਝ ਨਹੀਂ ਸਕਦੇ। ਸਾਨੂੰ ਅਕਾਲ ਪੁਰਖ ਦੀ ਹੋਣ ਦਾ ਨਿਸ਼ਚਾ ਨਹੀਂ ਆਉਂਦਾ, ਇਲਾਹੀ ਹੁਕਮ ਨੂੰ ਨਹੀਂ ਬੁੱਝਦੇ, ਨਾਲ ਲਿਖੇ ਧਰਮ ਤੋਂ ਅਣਜਾਣ ਰਹਿੰਦੇ ਹਾਂ, ਇਲਾਹੀ ਬਰਕਤਾਂ ਨੂੰ ਪੂਰੀ ਤਰ੍ਹਾਂ ਨਹੀਂ ਮਾਣਦੇ, ਆਪਣੀ ਜੀਵਨ ਸੇਧ ਦਾ ਪਤਾ ਨਹੀਂ ਲੱਗਦਾ। ਸਾਡੇ ਕਰਮ ਹੋਂ ਵਿੱਚ ਹੁੰਦੇ ਹਨ, ਇਹਨਾਂ ਹੋਂ ਧਾਰੀ ਕਰਮਾਂ ਦਾ ਫਿਰ ਨਤੀਜਾ ਭੁਗਤਦੇ ਹਾਂ ਤੇ ਜਨਮਾਂ ਜਨਮਾਂ ਦੇ ਗੇੜ ਵਿੱਚ ਪੈ ਰਹਿੰਦੇ ਹਾਂ। ਪਰਮੇ ਆਵੇ ਪਰਮੇ ਜਾਏ ਇਹ ਜਗ ਜਨਮਿਆ ਦੂਜੇ ਪਾਏ ਮਨਮੁਖ ਨਾ ਚੇਤੈ ਆਵੇ ਜਾਏ। ਸਾਧੋ ਇਹ ਜਗ ਭਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬੇਕਾਨਾ ਬਿਨ ਨਾਵੇ ਭਰਮ 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 ਖਪਿਆ। ਸੋ ਹਉਮੇ ਦੇ ਭਰਮ ਭੁਲਾਵੇ ਦੇ ਕੁਝ ਉਦਾਹਰਣ ਇੱਥੇ ਗੁਰਮੁਖ ਪਿਆਰਿਆਂ ਨੇ ਦਿੱਤੇ ਹਨ ਕਿਵੇਂ ਅਸੀਂ ਇਹਦੇ ਅਧੀਨ ਕੰਮ ਕਰਦੇ ਹਾਂ। ਥੀਏਟਰ ਵਿੱਚ ਕਈ ਅਦਾਕਾਰ ਹੁੰਦੇ ਹਨ ਜੋ ਕਿ ਕਈ ਕਿਸਮਾਂ ਦੇ ਪਾਠ ਅਦਾ ਕਰਦੇ ਹਨ। ਰੰਗਮੰਚ ਉੱਤੇ ਉਹਨਾਂ ਦੀ ਹਰ ਇੱਕ ਹਰਕਤ ਉਹਨਾਂ ਦੀ ਅਦਾ ਬੋਲ ਚਾਲ ਆਦਿ ਮਾਲਕ ਦੇ ਕਿਸੇ ਪਹਿਲਾਂ ਬਣਾਈ ਵਿਉਂਤ ਅਨੁਸਾਰ ਨਿਯਮਬੱਧ ਹੁੰਦੀ ਹੈ। ਸਟੇਜ ਉੱਤੇ ਕੋਈ ਰਾਜਾ ਕੋਈ ਰਾਣੀ ਕੋਈ ਨੌਕਰ ਕੋਈ ਦਾਤਾ ਕੋਈ ਭਿਖਾਰੀ ਆਦਿ ਅਨੇਕਾਂ ਭੇਖ ਧਾਰ ਕੇ ਆਪੋ ਆਪਣਾ ਪਾਠ ਅਦਾ ਕਰਦੇ ਹਨ। ਹਰ ਇੱਕ ਨੂੰ ਨਿਸ਼ਚਾ ਹੁੰਦਾ ਹੈ ਕਿ ਉਹ ਸੱਚੀ ਮੁੱਚੀ ਦੇ ਰਾਜਾ ਰਾਣੀ ਆਦਿ ਨਹੀਂ ਬਲਕਿ ਖਿਨ ਭੰਗਰ ਸਟੇਜ ਤੇ ਆਪਣਾ ਨਿਯਤ ਪਾਠ ਅਦਾ ਕਰਨ ਆਏ ਹਨ। ਅਸਲ ਵਿੱਚ ਤਾਂ ਉਹ ਆਪਣੇ ਮਾਲਕ ਦੇ ਨੌਕਰ ਹਨ। ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਸੁਤੰਤਰ ਨਹੀਂ, ਆਪਣੀ ਮਨਮਰਜ਼ੀ ਨਹੀਂ ਕਰ ਸਕਦੇ। ਪਰ ਜੇ ਕੋਈ ਪਾਤਰ ਆਪਣੇ ਮਾਲਕ ਨੂੰ ਭੁੱਲ ਕੇ ਉਹਦੇ ਤੋਂ ਬਾਗੀ ਹੋ ਕੇ ਸਟੇਜ ਉੱਤੇ ਆਪਣੀ ਮਨਮਰਜ਼ੀ ਕਰਦਾ ਹੈ ਤਾਂ ਸਾਰੀ ਹੀ ਖੇਲ ਵਿੱਚ ਵਿਘਨ ਪੈ ਜਾਂਦਾ ਹੈ ਜਿਹਦੀ ਉਹਨੂੰ ਸਜ਼ਾ ਮਿਲਦੀ ਹੈ। ਇਸੇ ਤਰ੍ਹਾਂ ਕਾਇਨਾਤ ਦੇ ਮਾਲਕ ਅਕਾਲ ਪੁਰਖ ਨੇ ਵੀ ਆਪਣੇ ਅਪਾਰ ਹੁਕਮ ਦੁਆਰਾ ਇਹ ਦੁਨਿਆਵੀ ਵੱਡ ਖੇਲ ਤਮਾਸ਼ਾ ਰਚਿਆ ਹੈ। ਇਹਦੀ ਰਵਾਨਗੀ ਦੇ ਵਿੱਚ ਚੱਲਣਾ ਸਾਡੇ ਨਾਲ ਲਿਖੇ ਇਲਾਹੀ ਧਰਮ ਦੀ ਕਮਾਈ ਹੈ। ਇੱਥੇ ਅਸੀਂ ਸਾਰੇ ਜੀਵ ਆਪੋ ਆਪਣਾ ਪਾਠ ਅਦਾ ਕਰਨ ਆਏ ਹਾਂ। ਜਦ ਤੱਕ ਅਸੀਂ ਅਕਾਲ ਪੁਰਖ ਦੀ ਇਲਾਹੀ ਵਿਉਂਤ ਅੰਦਰ ਉਹਦੇ ਹੁਕਮ ਦੇ ਭਾਣੇ ਵਿੱਚ ਆਪੋ ਆਪਣਾ ਪਾਠ ਕਰਦੇ ਹਾਂ, ਉਦੋਂ ਤੱਕ ਇਹ ਇਲਾਹੀ ਖੇਲ ਅਖਾੜਾ ਨਿਰਵਿਘਨ ਚੱਲਦਾ ਰਹਿੰਦਾ ਹੈ। ਹਰ ਅਦਾਕਾਰ ਅਰਥਾਤ ਜੀਵ ਨੂੰ ਵਡਿਆਈ ਮਿਲਦੀ ਹੈ। ਜਦੋਂ ਜੀਵ ਆਪਣੇ ਮਾਲਕ ਆਪਣੇ ਕਰਤੇ ਨੂੰ ਭੁੱਲ ਜਾਂਦੇ ਹਨ, ਬੇਮੁੱਖ ਹੋ ਜਾਂਦੇ ਹਨ, ਮੋਹ ਮਾਇਆ ਦੀ ਅਗਿਆਨਤਾ ਵਿੱਚ ਹਉਮੈ ਧਾਰ ਕੇ ਆਪ ਹੀ ਮਾਲਕ ਤੇ ਕਰਤਾ ਧਰਤਾ ਬਣ ਬੈਠਦੇ ਹਨ, ਆਪਣੀ ਮਨਮਰਜ਼ੀ ਕਰਦੇ ਹਨ। ਇਸ ਕਰਕੇ ਉਹ ਸਾਰੀਆਂ ਇਲਾਹੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਨ ਅਤੇ ਕਰਮਬੱਧ ਹੋ ਕੇ ਮਾਈਕੀ ਅਸੂਲ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰ ਜਨਾ ਅਨੁਸਾਰ ਦੁੱਖ ਸੁੱਖ ਭੋਗਦੇ ਹਨ। ਦੂਸਰੀ ਉਦਾਹਰਨ ਹੈ ਬਿਜਲੀ ਦਾ ਕਰੰਟ। ਇਹ ਪਾਵਰ ਹਾਊਸ ਤੋਂ ਉਪਜਦਾ ਹੈ। ਇਹ ਬਿਜਲੀ ਹਰ ਇੱਕ ਬਲਬ ਵਿੱਚ ਰੋਸ਼ਨੀ ਦਿੰਦੀ ਹੈ। ਬਲਬ ਦੇ ਅੰਦਰ ਫਿਲਾਮੈਂਟ ਦੀ ਸੂਖਮ ਤਾਰ ਹੁੰਦੀ ਹੈ ਜਿਹਦੇ ਰਾਹੀਂ ਬਿਜਲੀ ਦਾ ਪ੍ਰਕਾਸ਼ ਹੁੰਦਾ ਹੈ। ਉਹਦੇ ਉਦਾਲੇ ਅਨੇਕਾਂ ਰੰਗਾਂ ਤੇ ਸ਼ਕਲਾਂ ਵਾਲੇ ਸ਼ੀਸ਼ੇ ਦਾ ਗਿਲਾਫ ਚੜਿਆ ਹੁੰਦਾ ਹੈ। ਜਦੋਂ ਇਹਦੇ ਵਿੱਚ ਕਰੰਟ ਆਉਂਦਾ ਹੈ ਇਹ ਜਗ ਪੈਂਦਾ ਹੈ, ਅਰਥਾਤ ਜਿਉਂਦਾ ਹੋ ਜਾਂਦਾ ਹੈ। ਇਹ ਬੁੱਝ ਜਾਂਦਾ ਹੈ ਤਾਂ ਮੁਰਦਾ ਹੋ ਜਾਂਦਾ ਹੈ। ਬਲਬ ਨੂੰ ਜੀਵਨ ਕਰੰਟ ਤੋਂ ਮਿਲਦਾ ਹੈ ਅਤੇ ਇਹ ਕਰੰਟ ਪਿੱਛੋਂ ਪਾਵਰ ਹਾਊਸ ਚੋਂ ਆਉਂਦਾ ਹੈ। ਬਲਬ ਦੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ, ਇਹਦੀ ਹਸਤੀ ਤਾਂ ਕਰੰਟ ਦੀ ਹੋਂਦ ਤੋਂ ਬਣਦੀ ਹੈ। ਇਸੇ ਤਰ੍ਹਾਂ ਸਾਡੇ ਜੀਵਨ ਪ੍ਰਕਾਸ਼ ਦਾ ਸੋਮਾ ਅਥਵਾ ਪਾਵਰ ਹਾਊਸ ਨਾਮ ਜਾਂ ਸ਼ਬਦ ਹੈ। ਜੇਕਰ ਬਲਬ ਆਪਣੇ ਜੀਵਨ ਪ੍ਰਕਾਸ਼ ਦੇ ਸੋਮੇ ਨੂੰ ਭੁੱਲ ਕੇ ਉਹਦੇ ਤੋਂ ਮੁਨਕਰ ਹੋ ਕੇ ਆਪਣੀ ਅੱਡਰੀ ਹਸਤੀ ਜਿਤਾਉਂਦਾ ਫਿਰੇ ਤਾਂ ਉਹ ਝੂਠਾ ਹੈ, ਪਾਖੰਡੀ ਹੈ, ਉਹਦੀ ਹਉਮੈ ਦੀ ਹੋਂਦ ਕੂੜੀ ਹੈ। ਅਸਲੀ ਹਸਤੀ ਤਾਂ ਇਸੇ ਤਰ੍ਹਾਂ ਅਕਾਲ ਪੁਰਖ ਹੈ। ਉਹਦੇ ਵਿੱਚੋਂ ਉਪਜਿਆ ਨਾਮ ਦਾ ਪ੍ਰਕਾਸ਼ ਹੀ ਜੀਵ ਰੂਪੀ ਬਲਬ ਦਾ ਨਾਲ ਲਿਖਿਆ ਹੋਇਆ ਇਲਾਹੀ ਧਰਮ ਹੈ। ਅਕਾਲ ਪੁਰਖ ਦੀ ਇੱਕੋ ਹਸਤੀ ਹੈ ਜਿਹਦੇ ਵਿੱਚੋਂ ਜੀਵਨ ਰੂਪੀ ਜੋਤ ਹਰ ਇੱਕ ਜੀਵ ਦੇ ਅੰਤਰ ਆਤਮੇ ਪ੍ਰਕਾਸ਼ਿਤ ਤੇ ਪ੍ਰਵਿਰਤ ਹੋ ਰਹੀ ਹੈ। ਪਰ ਮਾਇਆ ਰੂਪੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚ ਜੀਵ ਨੂੰ ਇਹ ਭੁਲੇਖਾ ਪਿਆ ਹੋਇਆ ਹੈ ਕਿ ਉਹ ਆਪਣੇ ਆਪ ਵਿੱਚ ਕੋਈ ਅਡਰੀ ਹਸਤੀ ਹੈ, ਆਪ ਹੀ ਸੰਪੂਰਨ ਕਰਤਾ ਧਰਤਾ ਹੈ। ਇਹਦੇ ਕਰਕੇ ਉਹਦੇ ਜੀਵਨ ਦੇ ਹਰ ਪੱਖ ਵਿੱਚ ਮੈਂ ਮੇਰੀ ਦਾ ਪ੍ਰਗਟਾਵਾ ਤੇ ਵਰਤ ਵਰਤਾਰਾ ਹੁੰਦਾ ਹੈ। ਇਲਾਹੀ ਹੁਕਮ ਨਾਮ ਦੀ ਜੀਵਨ ਰੋਂ ਜਾਂ ਇਲਾਹੀ ਧਰਮ ਦੀ ਗੁੱਜੀ ਸਹਿਜ ਚਾਲ ਹੈ। ਇਲਾਹੀ ਹੁਕਮ ਨਾਮ ਜਾਂ ਨਾਲ ਲਿਖਿਆ ਹੋਇਆ ਨਿੱਜੀ ਧਰਮ ਇਹ ਕਾਇਨਾਤ ਦੇ ਜ਼ਰੇ ਜ਼ਰੇ ਦੇ ਵਿੱਚ ਰਵ ਰਿਹਾ ਭਰਪੂਰ ਹੈ। ਜਿਵੇਂ ਬਿਜਲੀ ਦਾ ਕਰੰਟ ਇੱਕ ਹੁੰਦਾ ਹੈ ਪਰ ਉਹਦੇ ਪ੍ਰਗਟਾਵੇ ਦੇ ਬਾਹਰਲੇ ਸਾਧਨ ਅਨੇਕਾਂ ਹਨ। ਬਲਬ, ਟਿਊਬ, ਬਿਜਲੀ ਦੇ ਹੋਰ ਅਨੇਕਾਂ ਯੰਤਰ ਜਿਨ੍ਹਾਂ ਰਾਹੀਂ ਇਹ ਚੱਲ ਰਿਹਾ ਕਰੰਟ ਉਹਨਾਂ ਦੀ ਰੰਗਤ ਅਨੁਸਾਰ ਲਾਲ, ਪੀਲੀ, ਨੀਲੀ ਰੋਸ਼ਨੀ ਪ੍ਰਕਾਸ਼ਿਤ ਕਰਦਾ ਹੈ। ਦੂਸਰੀ ਉਦਾਹਰਣ ਪਾਣੀ ਇੱਕ ਹੁੰਦਾ ਹੈ ਪਰ ਇਹਦੇ ਵਿੱਚ ਜਿਹੜੀ ਚੀਜ਼ ਰਲਾਈ ਜਾਏ ਉਸੇ ਅਨੁਸਾਰ ਪਾਣੀ ਦਾ ਰੰਗ ਤੇ ਸਵਾਦ ਬਦਲ ਜਾਂਦਾ ਹੈ। ਐਨ ਇਸੇ ਤਰ੍ਹਾਂ ਸਾਡੇ ਸਾਰੇ ਜੀਵਾਂ ਵਿੱਚ ਇਲਾਹੀ ਜੀਵਨ ਰੋਂ ਤਾਂ ਇੱਕੋ ਵਰਤ ਰਹੀ ਹੈ ਪਰ ਮਨ, ਬੁੱਧੀ ਤੇ ਪਿਛਲੇ ਅੰਤਸ਼ਕਰਨ ਦੀ ਰੰਗਤ ਅਨੁਸਾਰ ਸਾਡੇ ਇਸ ਜੀਵਨ ਰੋਂ ਦਾ ਬਾਹਰਮੁਖੀ ਪ੍ਰਗਟਾਵਾ ਭਿੰਨ ਭਿੰਨ ਹੁੰਦਾ ਹੈ। ਅਸੀਂ ਬਾਹਰੋਂ ਕਿਉਂ ਸਭ ਦਾ ਵਰਤਾਵਾ ਭਿੰਨ ਭਿੰਨ ਦਿਖਾਈ ਦਿੰਦਾ ਹੈ ਜਦਕਿ ਕਰਤੇ ਦੀ ਜੋਤ ਇੱਕ ਹੈ। ਸਾਡੇ ਜੀਵਾਂ ਵਿੱਚ ਇਲਾਹੀ ਜੀਵਨ ਰੋਂ ਤਾਂ ਇੱਕੋ ਵਰਤਦੀ ਹੈ ਪਰ ਸਾਡੇ ਮਨ, ਸਾਡੀ ਬੁੱਧੀ ਤੇ ਸਾਡੇ ਪਿਛਲੇ ਜਨਮਾਂ ਦੇ ਅੰਤਸ਼ਕਰਨ ਦੀ ਰੰਗਤ ਅਨੁਸਾਰ ਇਸ ਜੀਵਨ ਰੋਂ ਦਾ ਬਾਹਰਮੁਖੀ ਪ੍ਰਗਟਾਵਾ ਭਿੰਨ ਭਿੰਨ ਹੁੰਦਾ ਹੈ। ਇਹਦਾ ਮਤਲਬ ਇਹ ਹੈ ਕਿ ਜੀਵਨ ਰੋਂ ਦੇ ਪ੍ਰਕਾਸ਼ ਤੇ ਪ੍ਰਗਟਾਵੇ ਦੇ ਦੋ ਪਹਿਲੂ ਹਨ, ਇੱਕ ਅੰਤਰਮੁਖੀ ਸਹਿਜ ਚਾਲ ਜਿਹੜੀ ਕਿ ਨਿਰੋਲ ਨਿਰਮਲ ਨਾਮ ਹੁਕਮ ਹੈ, ਇਹ ਨਾਲ ਲਿਖਿਆ ਹੋਇਆ ਸਾਡਾ ਨਿੱਜੀ ਧਰਮ ਹੈ। ਦੂਸਰਾ ਹੈ ਸਾਡਾ ਬਾਹਰਮੁਖੀ ਪ੍ਰਗਟਾਵਾ, ਜਿਵੇਂ ਬਲਬ ਦਾ ਬਾਹਰਲਾ ਸ਼ੀਸ਼ੇ ਦਾ ਗਿਲਾਫ ਹੁੰਦਾ ਹੈ, ਇਹਦੇ ਉੱਤੇ ਸਾਡੇ ਹੋਮੇ ਵਿਹੜੇ ਮਨ, ਸਾਡੀ ਹੋਂ ਧਾਰੀ ਬੁੱਧੀ ਤੇ ਸਾਡੇ ਅੰਤਸ਼ਕਰਨ ਦਾ ਅਕਸ ਜਾਂ ਰੰਗਤ ਚੜੀ ਹੋਈ ਹੈ। ਸੋ ਇਹਨਾਂ ਦੋਨਾਂ ਹਾਲਤਾਂ ਵਿੱਚ ਜੀਵਨ ਰੋਂ ਦੀ ਸਾਂਝੀ ਰਵਾਨਗੀ ਨੂੰ ਵੱਖੋ ਵੱਖ ਜੀਵਾਂ ਦਾ ਨਾਲ ਲਿਖਿਆ ਹੋਇਆ ਇਲਾਹੀ ਧਰਮ ਕਿਹਾ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਊ ਜੀ ਹੁਰਾਂ ਦੁਆਰਾ ਲਿਖੇ ਗੁਰਬਾਣੀ ਵਿਚਾਰ ਦੇ ਲੇਖਾਂ ਵਿੱਚੋਂ, ਧਰਮ ਜਾਂ ਮਜ਼ਹਬ ਦੀ ਲੜੀ ਵਿੱਚੋਂ 46 ਨੰਬਰ ਲੇਖ ਭਾਗ ਪਹਿਲਾ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੇ ਬਾਕੀ ਭਾਗ ਤੇ ਹੋਰ ਅਨੇਕਾਂ ਵਿਸ਼ਿਆਂ ਤੇ ਗੁਰਮੁਖ ਪਿਆਰਿਆਂ ਨੇ ਜੋ ਲਿਖਤਾਂ ਲਿਖੀਆਂ ਹਨ, ਇਹ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।